सकल बेताई जामनी पाई पुनः पर भात कर स्नान श्री सतगुरु चात पंथ प्रयात दोहरा सकल बेताई जामनी
साध संगत जी अज सतगुरु तेग बहादुर महाराज साहब जी के अवतार धारण का गुरपुरब है। आप जगत गुरु जी ने 1678 बिक्रमी विच वसाख वाली पंचमी वाले दिन अज के सवापैर के तड़के माता नानकी जी के गोद नूं भाग लाउण वास्ते सतगुरु हरगोबिंद साहब महाराज जी के पंजवें सुपुत्र गुरता गद्दी के मालिक सतगुरु तेग बहादुर साहब का श्री अमृतसर साहब विच गुरु के महलों विच अज अवतार होया। सब संगतां नूं वधाई होवे महाराज अवतार धारण की। जगत गुरु जी अंतरजामी महाराज साहब सच्चे पातशाह जी के पास श्री अकाल तख्त साहब विच दासी के गोद विच महाराज साहब जी जदों श्री गुरु तेग बहादुर साहब जी माता गंगा जी ने कहा कि सुपुत्र का महाराज साहब जी का नाम रखो तो महाराज साहब श्री अकाल तख्त साहब आके मत्था टका के महाराज सच्चे पातशाह के चरणों के नाल ला के दासी जिस वक्त खजूर में मस्तक टका के गुरु तेग बहादुर साहब जी ने गोद विच लै करके उठन लगी तो महाराज साहब जी ने श्री गुरु तेग बहादुर साहब जी ने सतगुरु छेवें पातशाह दियां दोवें श्री साहबां जो समय आपदे गल च पै रही हुई मीरी अते पीरी जी दोवें सज्जे ते खब्बे पासे उन्हां दोहां श्री साहबां दे कब्जियां नूं हथ पा लिया महाराज साहब जी। दासी छड़ाउणा चाहुंदी है आप सच्चे पातशाह छड़दे नहीं हन। उस वेले महाराज साहब हस के कहिंदे उन्हां तां आपदा नाम आप ही विखा लिया है उन्हां नूं तेग दी बहादुरी करनगे जिहड़ी जुल्म दी तेग है वह भी खुंडी पै जाएगी इन्हों का एक रोम नहीं कट सकेगी इस करके इन्हों का नाम तेग बहादुर अज तो अभी रखते हैं। क्यों गुरु हरगोबिंद साहब महाराज ने श्री अकाल तख्त साहब बैठिया ने जदों नाम रखाउण वास्ते महाराज नूं लिआंदा गया श्री अकाल तख्त साहब तां छेवें पातशाह मीरी पीर के मालिक बंदी छोड़ सतगुरां ने आपका नाम इस प्रकार श्री तेग बहादुर साहब रखा। आप जी का बहुत भागा भरिया मस्तक है जिहड़ा बंदर बड़ा सुंदर चमकीला है सूरज नूं भी मात पाउंदा है सब प्रकाश है चंद्रमा भी आपके तेज नूं वेख के सिक्का पै जांदा है आपके नेत्र बड़े सुंदर कटारियां दीआं चौड़े हन ते सोहणे नक दे लंबड़े वाला सुंदर केस हन आपके सीर दे उत्ते गरीब नवाज सच्चे पातशाह जिवें सोने का धरिया होया आकार हुंदा है महाराज साहब का स्वरूप है गुरु तेग बहादुर साहब का। गरीब नवाज कंचन काया सोने की ताला जिवें धरिया होया सोना हुंदा है कंचन वर्गी काया है महाराज साहब जी। इस प्रकार गरीब नवाज जी का स्वरूप सुंदर सज रहा है। आप महाराज नूं नमस्कार करके इत्थे श्री अकाल तख्त पास नीवी पा के महाराज साहब समाधि में जुड़ जाते हैं इस प्रकार बैठे समा बतीत करते हैं फिर जब समा प्राप्त होंगे सतगुरों के आप दर्शन करते हैं दर्शन करके एक बार नेत्रों में आपके सफले करके फिर समाधि की जीवन गुरु साहब जी हो जाते हैं। इस प्रकार महाराज साहब की 13 साल की अवस्था हो गई गुरु तेग बहादुर साहब जी माता नानकी जी गुरु साहब जी ने महाराज नूं पुछदे कि सच्चे पातशाह गरीब नवाज जी ये थोड़ा जिहड़ा छोटा पंजवां सुपुत्र है ये कोई होर साहब जाके सारे विहार कार करदे है ये किसे विहार विच सत्या नहीं दिंदे आपके दर्शन करन आ जांदे है दर्शन करके समाज विच बैठे रहिंदे हन तां गुरु महाराज साहब जी उस वक्त सत्कार करके गुरु तेग बहादुर साहब दा ਸਿਰ ਤੇ ਹੱਥ ਰੱਖ ਕੇ ਪਿਆਰ ਨਾਲ ਕਹਿੰਦੇ ਹਨ ਕਿ ਹੇ ਨਾਨਕੀ ਜੀ, ਇਹ ਬੜੇ ਸੰਸਾਰ ਦੇ ਅੰਦਰ ਬੜੇ ਧਰਮ ਦੀ ਰੱਖਿਆ ਕਰਨ ਵਾਲੇ ਪੈ ਹੋਣਗੇ, ਸਿੰਘ ਦੀ ਇਹ ਰੱਖਿਆ ਕਰਨਗੇ ਅਤੇ ਇਹ ਅਸੀਂ ਤੇਗ ਦੀ ਬਹਾਦਰੀ ਕਰਨਗੇ, ਜ਼ੁਲਮ ਦੀ ਤੇਗ ਨੂੰ ਖੁੰਡੀ ਕਰ ਦੇਣਗੇ। ਉਹ ਜ਼ੁਲਮ ਦੀ ਤੇਗ ਕੱਚਾ ਤਾਗਾ ਵੀ ਨਾ ਕੱਟ ਸਕੇਗੀ। ਇਸ ਕਰਕੇ ਮੈਂ ਨਾਂ ਤੇਗ ਬਹਾਦਰ ਅਸੀਂ ਰੱਖਿਆ ਹੈ ਅਤੇ ਇਹਨਾਂ ਦੇ ਘਰ ਵਿੱਚ ਦੇਗ ਤੇਗ ਦੇ ਧਨੀ ਖਾਲਸਾ ਪੰਥ ਨੂੰ ਪ੍ਰਗਟ ਕਰਨ ਵਾਲੇ ਦਸਵੇਂ ਸਰੂਪ ਵਿੱਚ ਪ੍ਰਗਟ ਹੋਣਗੇ। ਇਹ ਜਦੋਂ ਬਚਨ ਕੇ ਮਾਤਾ ਨਾਨਕੀ ਜੀ ਬੜੇ ਪ੍ਰਸੰਨ ਹੋਏ, ਸਤਿਗੁਰਾਂ ਦੀ ਪਾਲਣਾ ਕਰਦੇ ਗੁਰੂ ਤੇਗ ਬਹਾਦਰ ਸਾਹਿਬ ਜੀ। ਇਸ ਪ੍ਰਕਾਰ ਜੋ ਸਮਾਂ ਗੁਜ਼ਰ ਗਿਆ, ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸਮਾਧੀ ਕਿਸ ਰਹਿੰਦੇ ਹਨ, ਜਦੋਂ ਜਦੋਂ ਸਮਾਂ ਮਿਲਦਾ ਉਦੋਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਨਮਸਕਾਰ ਬੈਠ ਕਰਕੇ ਬੈਠ ਜਾਂਦੇ ਹੈ। ਜਦੋਂ ਜਦੋਂ ਗੁਰੂ ਮਹਾਰਾਜ ਸਾਹਿਬ ਜੀ ਪਿਆਰ ਨਾਲ ਬੁਲਾਉਂਦੇ ਹੈ ਤੇ ਸਤਿਗੁਰਾਂ ਦੇ ਆਦਰ ਦੇ ਅੱਧ ਸਹਿਤ ਹੋਏ ਸਤਿਗੁਰੂ ਜੀ ਮੀਂਹ ਪਾ ਕੇ ਆਪਦੇ ਪਾਸ ਬੈਠ ਜਾਂਦੇ ਹਨ। ਇਉਂ ਸਮਾਂ ਗੁਜ਼ਰਨ ਤੋਂ ਬਾਅਦ ਜਦੋਂ ਗੁਰੂ ਹਰਕ੍ਰਿਸ਼ਨ ਗੁਰੂ ਹਰਦਾਸ ਸਾਹਿਬ ਨੂੰ ਗੱਦੀ ਮਹਾਰਾਜ ਸਾਹਿਬ ਨੂੰ ਬਖਸ਼ੀ, ਉਦੋਂ ਮਾਤਾ ਸਾਹਿਬ ਨਾਨਕੀ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਆਪ ਕਿਰਪਾ ਕਰਕੇ ਇਸ ਛੋਟੇ ਸੁਪੁੱਤਰ ਨੂੰ ਗੁਰਿਆਈ ਗੱਦੀ ਕਿਉਂ ਨਹੀਂ ਆਪ ਬਖਸ਼ਦੇ। ਮਹਾਰਾਜ ਨੇ ਕਿਹਾ, ਇਹ ਵੀ ਗੁਰਤਾ ਦੇ ਮਾਲਕ ਹੋਣਗੇ, ਸੰਸਾ ਨਾ ਕਰ, ਗੁਰਿਆਈ ਤੁਹਾਡੇ ਘਰ 'ਚ ਆਵੇਗੀ। ਮਾਤਾ ਨਾਨਕੀ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ, ਆਪ ਕਿਸ ਵਕਤ ਗੁਰਤਾ ਗੱਦੀ ਬਖਸ਼ੋਗੇ? ਹੁਣ ਤਾਂ ਪੋਤਰੇ ਨੂੰ ਨਵਾਜ ਦਿੱਤਾ ਹੈ, ਸਤਿਗੁਰੂ ਹਰਦਾਸ ਸਾਹਿਬ ਗੁਰਤਾ ਦੇ ਮਾਲਕ ਬਣਾ ਦਿੱਤੇ ਹਨ। ਮਹਾਰਾਜ ਨੇ ਕਿਹਾ, ਇਸ ਪ੍ਰਕਾਰ ਤੁਹਾਡੇ ਘਰ ਦੀ ਸਿਰ ਝਿਰਕੇ ਜਦੋਂ ਆਵੇਗੀ ਵਡਿਆਈ, ਮਾਤਾ ਜੀ ਬਾਹਲੇ ਕਾਹਲੇ ਪਏ ਵੇਖ ਕੇ ਹਜ਼ੂਰ ਨੇ ਪ੍ਰਸ਼ਾਦ ਛੱਕ ਕੇ ਹਟੇ ਸੀ ਰੁਮਾਲ, ਹੱਥ ਖੁਰਜ ਕਰ ਰਹੇ ਸੀ ਰੁਮਾਲ ਦੇ ਨਾਲ, ਉਹ ਰੁਮਾਲ ਮਾਤਾ ਦੀ ਝੋਲੀ ਵਿੱਚ ਮਹਾਰਾਜ ਨੂੰ ਪਾ ਤਾ ਕਿ ਲਓ ਗੁਰਿਆਈ, ਇਹ ਤੁਹਾਡੇ ਘਰ ਆਵੇਗੀ, ਸਾਂਭ ਕੇ ਰੱਖੋ। ਇਹ ਬਚਨ ਸੁਣ ਕਰਕੇ ਮਾਤਾ ਨਾਨਕੀ ਜੀ ਨੇ ਗੁਰੂ ਮਹਾਰਾਜ ਸਾਹਿਬ ਦੇ ਹੁਕਮ ਅਨੁਸਾਰ ਜਿੰਨਾ ਚਿਰ ਮਹਾਰਾਜ ਸਾਹਿਬ ਕੀਰਤਪੁਰ ਸਾਹਿਬ ਵਿੱਚ ਨਿਵਾਸ ਕਰਦੇ ਰਹੇ, ਉੱਥੇ ਪਾਸ ਰਹੇ। ਮਹਾਰਾਜ ਗੁਰੂ ਛੇਵੇਂ ਪਾਤਸ਼ਾਹ ਦੀ ਜੋਤੀ ਜੋਤ ਸਮਾਉਣ ਤੋਂ ਬਾਅਦ ਬਾਬੇ ਬਕਾਲੇ ਵਿੱਚ ਆ ਕੇ ਮਹਾਰਾਜ ਸਾਹਿਬ ਰਹੇ। ਇੱਥੇ 26 ਸਾਲ ਮਹਾਰਾਜ ਭੋਰੇ 'ਚ ਬੈਠ ਕੇ ਤਪੱਸਿਆ ਕਰਦੇ ਰਹੇ, ਸਿਮਰਨ ਕਰਦੇ ਰਹੇ, ਕਿਸੇ ਨਾਲ ਬੋਲਦੇ ਨਹੀਂ ਹਨ, ਮਸਤ ਸੁਭਾਅ ਰੱਖਦੇ ਹੈ। ਮਾਤਾ ਸਤਿਗੁਰਾਂ ਦੇ ਮਹਿਲ, ਮਾਤਾ ਗੁਜਰੀ ਜੀ, ਸਤਿਗੁਰਾਂ ਦੇ ਮਾਤਾ, ਮਾਤਾ ਨਾਨਕੀ ਜੀ, ਇਹ ਤਿੰਨੇ ਸਰੂਪ ਇੱਥੇ ਬਾਬੇ ਬਕਾਲੇ 'ਚ ਰਹਿੰਦੇ ਹਨ। 26 ਸਾਲ ਗੁਜ਼ਰ ਗਏ ਜਦੋਂ ਸਤਿਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਜਗਤ ਗੁਰੂ ਸਥਾਪਣ ਵਾਸਤੇ ਆਪ ਜੀ ਨੇ ਦਿੱਲੀ ਦੇ ਵਿੱਚ ਜੋਤੀ ਜੋਤ ਸਮਾਉਣ ਲੱਗਿਆਂ ਹੋਇਆਂ ਉਸ ਵੇਲੇ ਸੰਗਤ ਦੇ ਤਾਈ ਉਹ ਕਿਹਾ, ਬਾਬਾ ਜੋ ਗੁਰਦੁੱਤਾ ਸੀ ਭਾਈ ਬੁੱਢੇ ਸਾਹਿਬ ਦੇ 6ਵੇਂ ਥਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਲ ਵੀ ਰਿਹਾ, ਇਹ 8ਵੇਂ ਪਾਤਸ਼ਾਹ ਦੇ ਨਾਲ ਵੀ ਰਿਹਾ ਹੈ। ਇਸ ਗੁਰਦੁੱਤੇ ਦੇ ਤਾਈ ਮਹਾਰਾਜ ਨੂੰ 5 ਪੈਸੇ ਅਤੇ ਨਾਲ ਹੀ ਇਹ ਬਖਸ਼ ਕਰਕੇ ਸੁਨਹਿਰੀ ਥਾਲ ਵਿੱਚ ਮਹਾਰਾਜ ਸਾਹਿਬ ਜੀ ਨੇ ਚੀਜ਼ਾਂ ਰੱਖ ਕੇ ਧਿਆਨ ਨਾਲ ਪ੍ਰਕਮਿਆ ਕੀਤੀਆਂ। ਗੁਰੂ ਤੇਗ ਬਹਾਦਰ ਸਾਹਿਬ ਜੀ ਧਿਆਨ ਨਾਲ ਪ੍ਰਕਮਿਆ ਕਰਕੇ ਮਹਾਰਾਜ ਸਾਹਿਬ ਨੇ ਇਹ ਬਚਨ ਕੀਤੇ, ਬਾਬਾ ਬਸ ਹੈ ਬੀਚ ਮੁਕਾਲੇ, ਆਪਣੀ ਸੰਗਤ ਆਪ ਸੰਭਾਲੇ। ਕਿਉਂਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਦਾਦੇ ਜੋ ਬਾਬਾ ਗੁਰਦੁੱਤਾ ਜੀ ਸਨ, ਉਹਨਾਂ ਦੇ ਛੋਟੇ ਭਾਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਸਨ। ਇਸ ਕਰਕੇ ਬਕਾਲੇ ਵਿੱਚ ਜਾ ਕੇ ਮਹਾਰਾਜ ਜੀ ਇੱਥੇ ਤਪ ਕਰਦੇ ਰਹੇ, 26 ਸਾਲ ਭੋਰੇ 'ਚ ਬੈਠੇ ਰਹੇ ਹਨ। ਉਹ ਬਚਨ ਗੁਰੂ ਸਾਹਿਬ ਨੂੰ ਗੁਰਿਆਈ ਦੇਣ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸਤਿਕਾਰ ਦੇ ਨਾਲ ਨਾਂ ਨਹੀਂ ਲਿਆ, ਬਾਬਾ ਸ਼ਬਦ ਕਰਕੇ ਉਚਾਰਨ ਕੀਤਾ, ਵੱਡੇ ਸਤਿਗੁਰੂ ਜੀ ਹੋਣੇ ਕਰਕੇ। ਇਹ ਬਚਨ ਕਹਿ ਕੇ ਗੁਰਤਾ ਗੱਦੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੂੰ ਧਿਆਨ ਨਾਲ ਅਰਪੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਸ ਬਾਬੇ ਵਕਾਰੇ, ਸਤਿਗੁਰੂ ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਦੇ ਸਰੂਪ ਵਿੱਚ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਲੀਨ ਹੋ ਗਏ। ਇਉਂ ਗੁਰਤਾ ਗੱਦੀ ਆਪ ਜੀ ਨੂੰ ਬਖਸ਼ੀ ਅਤੇ ਆਪ ਜੀ ਦੇ ਪਾਸ 5 ਪੈਸੇ ਅਤੇ ਨਵੇਰ ਲੈ ਕੇ ਭਾਈ ਗੁਰਦੁੱਤਾ ਜੀ ਦਿੱਲੀ 'ਚੋਂ ਚੱਲ ਕੇ ਇੱਥੇ ਮਹਾਰਾਜ ਸਾਹਿਬ ਦੇ ਪਾਸ ਪੁੱਜੀ। ਇੱਥੇ ਪੁੱਜਣ ਤੋਂ ਮਹਾਰਾਜ ਸਾਹਿਬ ਨੂੰ ਭੋਰੇ ਸਾਹਿਬ ਵਿੱਚ ਬੈਠਿਆ ਹੋਇਆ ਸੀ। ਉਹ 5 ਪੈਸੇ ਅਤੇ ਨਵੇਰ ਗੁਰਤਾ ਗੱਦੀ ਜੋ ਸਤਿਗੁਰੂ ਨਾਨਕ ਦੀ 9ਵੀਂ ਜੋਤ ਵਿੱਚ ਪ੍ਰਗਟ ਹੋਣੀ ਸੀ ਉਸ ਨੂੰ ਝੋਲੀ 'ਚ ਪਵਾ ਲਿਆ, ਪਰ ਪ੍ਰਗਟ ਨਹੀਂ ਗੁਰੂ ਸਾਹਿਬ ਜੀ ਹੋਏ। ਪ੍ਰਗਟ ਹੋਣ ਦੇ ਭਾਈ ਮੱਖਣ ਸਾਹਿਬ ਜੋ ਸੁਖਨਾ ਪੂਰੀ ਕੀਤੀ ਹੈ, ਉਸ ਵੇਲੇ 22 ਮੰਜੀਆਂ ਧੀਰਮਾ ਲਾਦ ਕਿਸ਼ੋਰ ਦੀ ਬੇਬੀ ਲਾ ਕੇ ਬੈਠਦੇ ਸਮੇਂ ਉਹਨਾਂ ਦੇ ਵਿੱਚੋਂ ਪਰਖ ਕੇ ਜਦੋਂ ਭਾਈ ਮੱਖਣ ਚਾਹ ਬੇੜਾ ਬੰਨੇ ਲਾਉਣ ਵਾਲੇ ਵੀ ਮੇਰੀ ਹਾਲਤ ਦੱਸਣ ਤਾਂ ਸਤਿਗੁਰਾਂ ਦੱਸਿਆ, ਹੱਸ ਕੇ ਕਹਿਣ ਲੱਗੇ ਭਾਈ ਮੱਖਣ ਸ਼ਾਹ, ਤੂੰ ਜਦੋਂ ਔਕੜ ਪਈ ਸੀ ਉਦੋਂ 500 ਮੋਹਰ ਸਿੱਖੀ ਸੀ, ਗੁਰੂ ਘਰ 'ਚ ਮਾਇਆ ਦਾ ਘਾਟਾ ਤਾਂ ਕੋਈ ਨਹੀਂ, ਪਰ ਤੂੰ ਕਹਿੰਦਾ ਮੇਰੀ ਸੁੱਖਣਾ ਆਪ ਗੁਰੂ ਸਾਹਿਬ ਦੱਸਣ, ਇਸ ਕਰਕੇ ਅਸੀਂ ਦੱਸਦੇ ਉਦੋਂ 500 ਮੋਹਰ ਸੁੱਖੀ ਸੀ, ਹੁਣ 2 ਭੇਟਾਂ ਕੀਤੀਆਂ। ਸੁਣ ਕੇ ਉਸ ਵੇਲੇ ਮਾਰੋ ਚਰਨੀ ਪੈ ਗਿਆ ਅਤੇ ਸੰਗਤ ਸਾਰੀ ਜਿੰਨੇ ਡੇਰੇ ਉੱਤੇ ਸੀ ਬਾਬੇ ਬਕਾਲੇ ਉਤਾਰੇ, ਇਉਂ ਕਹਿਤਾ ਗੁਰਲੱਧ ਹੋ ਰਹੇ, ਸਾਰੀਆਂ ਸੰਗਤਾਂ ਇੱਥੇ ਝੁੱਕ ਕੇ ਆ ਗਈਆਂ ਗੁਰੂ ਮਹਾਰਾਜ ਸਾਹਿਬ ਨੂੰ। ਉਸ ਦਿਨ ਪ੍ਰਗਟ ਹੋ ਕੇ ਬਾਬੇ ਬਕਾਲੇ ਵਿੱਚ ਸੱਚੇ ਪਾਤਸ਼ਾਹ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ। ਧੀਰ ਮੱਲ ਨੇ ਇੱਡੀ ਲੁੱਟ ਮਚਾਈ, ਆਪ ਜੀ ਦੇ ਸਾਰੇ ਡੇਰੇ ਨੂੰ ਲੁੱਟ ਲਿਆ, ਸੰਖ ਤੱਕ ਲੰਗਰ ਦੇ ਭਾਂਡਿਆਂ ਤੱਕ ਲੈ ਗਏ। ਭਾਈ ਮੱਖਣ ਸ਼ਾਹ ਨੂੰ ਅਤੇ ਮਾਤਾ ਸਾਹਿਬ ਨੂੰ ਕਿਹਾ ਕਿ ਮਾਤਾ ਜੀ, ਇਸ ਧਨ ਦਾ ਲਾਲਚ ਨਾ ਕਰੋ, ਅਸੀਂ ਸਤਿਗੁਰਾਂ ਨੂੰ ਬਚਨ ਕੀਤੇ, ਬਸੰਤ ਦੀ ਰੁੱਤ ਸੀ ਉਸ ਵੇਲੇ, ਬਸੰਤ ਮਹੱਲਾ ਨਾਵਾਂ, ਮਾਈ ਮੈਂ ਧਨ ਪਾਇਓ ਹਰ ਨਾਮ, ਮਨ ਮੇਰੋ ਧਾਵਨ ਤੇ ਛੁਟੋ ਕਰ ਬੈਠੋ ਬਸਰਾਮ, ਰਹਾਓ ਮਾਇਆ ਮਮਤਾ ਤਨ ਤੇ ਭਾਗੀ ਉਪਜੋ ਨਿਰਮਲ ਗਿਆਨ, ਲੋ ਮੋਹ ਪਰਸੋ ਸਾਕੇ ਕਹੀ ਭਗਤ ਭਗਵਾਨ, ਜਨਮ ਜਨਮ ਕੋ ਸਹਿਸਾ ਚੁੱਕਾ ਰਗਨ ਨਾਮ ਜੋ ਪਾਇਆ, ਕ੍ਰਿਸ਼ਨਾ ਸਗਲ ਬਨਾਸੀ ਮਨ ਤੇ ਨੀ ਸੁਖਮਾਨ ਸਮਾਇਆ, ਜਾ ਕੋ ਹੋ ਦਿਆਲ ਕਿਰਪਾਲ ਕਿਰਪਾ ਨਿਧ, ਸੋ ਗੋਬਿੰਦ ਗੁਣ ਗਾਵੈ, ਕਹੋ ਨਾਨਕੇ ਦਿਲ ਕੀ ਸੰਪੈ ਕਹੋ ਗੁਰੂ ਪਾਲ। ਮੱਖਣ ਸ਼ਾਹ ਦੇ ਅੰਦਰੋਂ ਉਸ ਵੇਲੇ ਸ਼ਾਂਤੀ ਬਖਸ਼ ਕੇ ਮਹਾਰਾਜ ਜੀ ਨੇ ਧੰਨ ਦੇ ਦੋਸ਼ ਦਿਖਾ ਕਰਕੇ ਉਹ ਸਾਰੀਆਂ ਚੀਜ਼ਾਂ ਧੀਰ ਮੱਲ ਨੂੰ ਵਾਪਸ ਕਰਾਈਆਂ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਸ ਵਕਤ ਇਸ ਪ੍ਰਕਾਰ ਗੁਰਦਾ ਗੱਦੀ ਨੂੰ ਪ੍ਰਾਪਤ ਕਰਕੇ ਪ੍ਰਗਟ ਹੋਏ, ਗੁਰੂ ਗ੍ਰੰਥ ਸਾਹਿਬ ਮਾਤਾ ਦੀ ਸੰਮਤੀ ਦੇ ਨਾਲ ਜੋ ਗੁਰੂ ਅਰਜਨ ਸਾਹਿਬ ਦਾ ਲਿਖਿਆ ਸੀ ਧੀਰ ਮੱਲ ਲੈ ਕੇ ਆਇਆ ਸੀ, ਉਹ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਪਾਸ ਰਿਹਾ। ਜਦੋਂ ਗੁਰੂ ਮਹਾਰਾਜ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਕਰਨ ਵਾਸਤੇ ਆਏ, ਇੱਥੋਂ ਦੇ ਜਿਹੜੇ ਧੀਰ ਮੱਲ ਦੇ ਨਾਂ ਦੇ ਸੰਗੀ ਪੁਜਾਰੀ ਹਰਿਮੰਦਰ ਸਾਹਿਬ ਦੇ ਬਣੇ ਹੋਏ ਸਨ, ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਤੇਗ ਬਹਾਦਰ ਸਾਹਿਬ ਆ ਗਏ, ਨਵੇਂ ਸਰੂਪ 'ਚ ਪ੍ਰਗਟ ਹੋਏ ਆ ਬਕਾਲੇ ਵਿੱਚ, ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਗੱਦੀ ਦਿੱਤੀ ਹੈ। ਉਹਨਾਂ ਨੂੰ ਸੰਸਥਾ ਪੈ ਗਿਆ ਜੀ ਇਹ ਸਾਡੀ ਜਿਹੜੀ ਪੂਜਾ ਹੈ ਇਹ ਹਰਿਮੰਦਰ ਸਾਹਿਬ ਜੀ ਗੁਰੂ ਮਹਾਰਾਜ ਸਾਹਿਬ ਜੀ ਨੂੰ ਸਾਰੇ ਲੋਕ ਅਰਪਣਗੇ, ਸਾਨੂੰ ਕਿਸੇ ਨੇ ਮੰਨਣਾ ਨਹੀਂ। ਉਸ ਵਕਤ ਜਿੰਦੇ ਲਾ ਕੇ ਸਾਹਿਬ ਸੰਗਤ ਜੀ ਚਲੇ ਗਏ। ਹਰਿਮੰਦਰ ਸਾਹਿਬ 'ਚ ਕੀਰਤਨ ਨਹੀਂ ਹੁੰਦਾ, ਸਤਿਗੁਰੂ ਜੀ ਸਰੋਵਰ ਦੇ ਕਿਨਾਰੇ 'ਤੇ ਆਏ ਜਿੱਥੇ ਥੜਾ ਸਾਹਿਬ ਗੁਰਦੁਆਰਾ ਭੋਰਾ ਸਾਹਿਬ ਬਣਿਆ ਹੋਇਆ, ਪੁੱਛਿਆ ਮਹਾਰਾਜ ਭਾਈ ਬਾਜੇ ਨਹੀਂ ਵੱਜਦੇ, ਹਰਿਮੰਦਰ ਸਾਹਿਬ ਦੇ ਦਰਵਾਜ਼ੇ ਕਿਉਂ ਉਡਾ ਦਿੱਤੇ? ਉਸ ਵੇਲੇ ਮਸੰਤਾਂ ਡਰਦੇ ਭੱਜ ਕੇ ਲੋਕੇ ਜਾ ਕੇ ਗੁਰੂ ਮਹਾਰਾਜ ਸਾਹਿਬ ਨੂੰ ਸਰੋਵਰ 'ਚ ਇਸ਼ਨਾਨ ਕੀਤਾ, ਸ੍ਰੀ ਹਰਿਮੰਦਰ ਸਾਹਿਬ ਦੀਆਂ ਬਾਹਰੀਆਂ ਪਰਿਕਰਮੀਆਂ ਕੀਤੀਆਂ, ਪਰਿਕਰਮੀਆਂ ਕਰਕੇ ਥੜੇ ਸਾਹਿਬ 'ਤੇ ਆ ਕੇ ਬੈਠ ਗਏ। ਬੈਠ ਕਰਕੇ ਉਸ ਵੇਲੇ ਬਚਨ ਕੀਤੇ, ਸੰਗਤ ਨੂੰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰੋ ਬਖਸ਼ ਲਓ, ਮਾਈਆਂ ਨੂੰ ਬੇਨਤੀ ਕੀਤੀ ਮਹਾਰਾਜ ਨੇ ਕਿਹਾ ਮਾਈਆਂ ਰੱਬ ਰਜਾਈਆਂ, ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਉਸ ਵਕਤ ਇਹ ਮਸੰਦਾਂ ਦੀ ਬਾਬਤ ਕਿਹਾ, ਮੈਂ ਮਸੰਦੇ ਅੰਮ੍ਰਿਤ ਸਰੀਏ ਕ੍ਰਿਸ਼ਨਾ ਅਗਨੀ ਅੰਦਰ ਸਰੀਏ, ਇਹ ਅੰਮ੍ਰਿਤਸਰ ਦੇ ਮਸੰਦ ਨਹੀਂ ਹਨ, ਇਹ ਕ੍ਰਿਸ਼ਨਾ ਦੀ ਅੱਗ ਦੇ ਸਾਰੇ ਹੋਏ। ਇਹ ਬਚਨ ਮਹਾਰਾਜ ਸਾਹਿਬ ਨੇ ਕੀਤੇ, ਕਿਉਂ ਬਚਨ ਕਰਕੇ ਬੰਦੇ ਮਹਾਰਾਜ ਸਾਹਿਬ ਚਲੇ ਗਏ। ਉੱਥੋਂ ਜਾ ਕਰਕੇ ਸੰਗਤ ਨੂੰ ਫੇਰ ਬਖਸ਼ਾਇਆ। ਹੁਣ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਬੱਲੇ ਸਾਹਿਬ ਗਏ ਸੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਸੰਗਤ ਉੱਥੇ ਜਾਂਦੀ ਹੈ, ਜਾ ਕੇ ਉਸ ਦਿਨ ਜਿਸ ਦਿਨ ਗੁਰੂ ਸਾਹਿਬ ਨੂੰ ਬਖਸ਼ੇ ਸੀ ਅੰਮ੍ਰਿਤਸਰ ਦੇ, ਅਤੇ ਮਸੰਦਾਂ ਨੂੰ ਤਾਂ ਇਹ ਸਰਾਪ ਹੋਇਆ ਸੀ ਕਿ ਕ੍ਰਿਸ਼ਨਾ ਆਦਮੀ ਅੰਦਰ ਸਰੀਏ, ਉਸ ਦਿਨ ਸਾਰੇ ਜਾਂਦੇ ਆ ਮੇਲਾ ਲੱਗਦਾ ਬੱਲੇ ਸਾਹਿਬ, ਅਤੇ ਉੱਥੇ ਮਹਾਰਾਜ ਸਾਹਿਬ ਤੋਂ ਬਖਸ਼ਾਓ ਕੇ ਸੰਗਤਾਂ ਹੋਣੀਆਂ। ਅਤੇ ਗੁਰੂ ਮਹਾਰਾਜ ਸਾਹਿਬ ਨੇ ਉਸ ਵਕਤ ਅੰਮ੍ਰਿਤਸਰ ਨੂੰ ਬਖਸ਼ ਵੀ ਲਿਆ ਸੀ, ਮਾਈਆਂ ਦੇ ਰਾਹੀਂ ਬਖਸ਼ਿਸ਼ ਕੀਤੀ ਸੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਫਿਰ ਮਹਾਰਾਜ ਸਾਹਿਬ ਜੀ ਨੂੰ ਅੱਜ ਬਕਾਲੇ ਵਿੱਚ ਆਏ, ਇੱਥੇ ਸੋਢੀ ਈਰਖਾ ਕਰਦੇ ਹੋਏ ਜਾਣ ਕੇ ਜਿਹਨੂੰ ਬਾਈ ਮੰਜੀਆਂ ਲਾ ਕੇ ਬੈਠੇ ਸੀ। ਉਸ ਵਕਤ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਨੇ ਫਿਰ ਇੱਥੋਂ ਉਪਰਾਮ ਹੋ ਕੇ ਬਕਾਲੇ ਦੇ ਵਿੱਚੋਂ ਆਪਣੇ ਅਨੰਦਪੁਰ ਸਾਹਿਬ ਵਸਾਉਣਾ ਚਾਹਿਆ। ਮੱਖਣ ਸ਼ਾਹ ਆਪ ਜੀ ਦੇ ਨਾਲ ਨਾਲ ਹੈ, ਉਸ ਵਕਤ ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਜਲ ਖਰੀਦ ਲੈ ਕੇ 1,57,000 ਰੁਪਇਆ ਦੇ ਕੇ 5-5 ਕੋ ਅਨੰਦਪੁਰ ਸਾਹਿਬ ਦੀ ਜਿਹੜੀ ਧਰਤੀ ਸੀ ਇਸ ਨੂੰ ਖਰੀਦਿਆ, ਸ੍ਰੀ ਅਨੰਦਪੁਰ ਸਾਹਿਬ ਮਹਾਰਾਜ ਸਾਹਿਬ ਨੂੰ ਵਸਾਉਣਾ ਕੀਤਾ। ਉਸ ਦਾ ਨਾਮ ਪਹਿਲਾਂ ਮਾਖੋਵਾਲ ਸੀ, ਉਹ ਦੈਤਨ ਗੁਰੂ ਮਹਾਰਾਜ ਸਾਹਿਬ ਨੂੰ ਰਾਤ ਨੂੰ ਆ ਕੇ ਡਰਾਉਣਾ ਚਾਹਿਆ, ਜੋ ਸਤਿਗੁਰੂ ਜੀ ਨੇ ਚਾਦਰੇ ਚਿਹਰਾ ਲੁਕਾਇਆ ਸੀ, ਨੰਗਾ ਕੀਤਾ, ਉਸ ਵੇਲੇ ਡਰਦਾ ਹੋਇਆ, ਉਹਦਾ ਪਿਛਲ ਕੁੜੀ ਜਿਵੇਂ ਅੱਗ ਲੱਗ ਜਾਂਦੀ, ਐਂ ਦੁਖੀ ਹੋ ਕੇ ਭੱਜ ਨਿਕਲਿਆ। ਕਹਿਣ ਲੱਗਾ, ਮਹਾਰਾਜ ਨੇ ਅਚਿਰ ਕਾਲ ਦਾ ਵਾਸਾ ਸੀ, ਗੁਰੂ ਅਮਰਦਾਸ ਸਾਹਿਬ ਨੇ ਸਾਨੂੰ ਗੋਇੰਦਵਾਲ ਸਾਹਿਬ ਤੋਂ ਕੱਢਤਾ ਸੀ ਅਤੇ ਇੱਥੇ ਆ ਕੇ ਅਸੀਂ ਇੱਥੇ ਵਸੇ ਸੀ। ਇਸ ਪ੍ਰਕਾਰ ਮਹਾਰਾਜ ਨੇ ਕਿਹਾ, ਤੂੰ ਇੱਥੋਂ ਹੁਣ ਚਲਿਆ ਗਿਆ। ਕਹਿੰਦੇ ਜੀ, ਮੇਰਾ ਨਾਮ ਕਿਵੇਂ ਰਹੇ? ਮਹਾਰਾਜ ਕਹਿੰਦੇ, ਜਿਹੜੇ ਲੋਕ ਗੁਰਮਤਿ ਤੋਂ ਉਲਟ ਹੋਇਆ ਕਰਨਗੇ, ਉਹ ਮਾਖੋਵਾਲ ਵੀ ਕਦੇ ਕਦੇ ਕਿਹਾ ਕਰਨਗੇ। ਇਹਦਾ ਨਾਂ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਸੀਂ ਵਸਾਉਣਾ ਹੈ। ਇਸ ਪ੍ਰਕਾਰ ਮਹਾਰਾਜ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਨਾਂ ਰੱਖ ਕੇ ਅਨੰਦਪੁਰ ਸਾਹਿਬ ਵਸਾਇਆ। ਇੱਥੇ ਆਪ ਜੀ ਦੇ ਰਹਿੰਦਿਆਂ ਹੋਇਆਂ ਅਨੰਦਪੁਰ ਸਾਹਿਬ ਦੇ ਵਸਾਉਂਦਿਆਂ ਇੱਕ ਪੀਰ ਸੀ ਰੋਪੜ ਦਾ, ਉਹ ਅੱਗੇ ਆਪਦੇ ਮਰੀਦਾਂ ਕੋਲ ਜਾ ਰਿਹਾ ਸੀ। ਉਹ ਰਾਜਾ ਨੂੰ ਪੁੱਛਿਆ, ਕਿਹਨਾਂ ਦਾ ਨਗਰ ਵਸਦਾ ਹੈ? ਰਾਜਾ ਨੂੰ ਕਿਹਾ, ਗੁਰੂ ਤੇਗ ਬਹਾਦਰ ਸਾਹਿਬ ਜੀ ਨਵਾਂ ਨਗਰ ਵਸਾ ਰਹੇ ਹੈ। ਪੁੱਛਣ ਤੋਂ ਕਿਹਾ, ਉਹ ਗੁਰੂ ਕੀ ਅਤੇ ਨਗਰ ਕੀ ਵਸਾਉਣਾ? ਇਹ ਸੁਣ ਕਰਕੇ ਰਾਜਾ ਨੂੰ ਕਿਹਾ, ਮੇਰਾ ਇਹ ਪ੍ਰਸ਼ਨ ਦਾ ਉੱਤਰ ਗੁਰੂ ਸਾਹਿਬ ਤੋਂ ਲੈ ਰੱਖਿਓ, ਮੈਂ ਵਾਪਸ ਆਉਂਦਾ ਤੁਹਾਡੇ ਪਾਸੋਂ ਉੱਤਰ ਲਵਾਂਗਾ। ਉਹ ਰਾਜਾ ਨੂੰ ਜਦੋਂ ਦੀਵਾਨ ਲਗਾਇਆ ਮਹਾਰਾਜ ਦੇ ਪਾਸ, ਸਾਰੀ ਦਿਹਾੜੀ ਉਹ ਸੇਵਾ ਕਰਦੇ ਰਹੇ। ਉੱਤਰ ਕੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕੀਤੀ, ਮਾਤਾ, ਇਸ ਤਰ੍ਹਾਂ ਇੱਕ ਮੁਸਲਮਾਨਾਂ ਦਾ ਪੀਰ ਸੀ, ਉਹ ਰੋਪੜ ਤੋਂ ਆਪਣੇ ਮਰੀਦਾਂ ਵੱਲ ਅੱਗੇ ਗਿਆ, ਉਹ ਉੱਤਰ ਮੰਗਦਾ ਵੀ ਗੁਰੂ ਕੀ ਅਤੇ ਨਗਰ ਵਸਾਉਣਾ ਕੀ? ਆਪ ਜੀ ਨੂੰ ਉਸ ਵਕਤ ਉਹਨੂੰ ਕਿਹਾ, ਭਾਈ ਸਾਡੇ ਰੂਹ ਨੂੰ ਲਿਆਈ ਹੈ, ਰਾਜ ਜਦੋਂ ਆਇਆ ਅਸੀਂ ਉੱਤਰ ਸਾਹਮਣੇ ਉਹਨੂੰ ਦੇਵਾਂਗੇ। ਇਹ ਬਚਨ ਕਹਿ ਕੇ ਗੁਰੂ ਮਹਾਰਾਜ ਸਾਹਿਬ ਆਪਣੇ ਨੰਦ ਜੀ ਰਾਜ ਰਹੇ। ਦੂਏ ਦਿਨ ਜਦੋਂ ਰੋਪੜ ਵਾਲਾ ਪੀਰ ਵਾਪਸ ਆਇਆ ਆਪਣੇ ਮਰੀਦਾਂ ਪਾਸੋਂ, ਰਾਜਾ ਨੂੰ ਪੁੱਛਿਆ, ਕਿਉਂ ਬਈ, ਤੁਸੀਂ ਦੱਸੋ ਹੁਣ ਮਹਾਰਾਜ ਸਾਹਿਬ ਤੋਂ ਉੱਤਰ ਲਿਆ? ਕਹਿੰਦੇ, ਹਾਂ ਮਹਾਰਾਜ ਨੇ ਕਿਹਾ ਸਾਹਮਣੇ ਉੱਤਰ ਦੇਵਾਂਗੇ। ਪੀਰ ਮਹਾਰਾਜ ਦੇ ਪਾਸ ਚਲਿਆ ਗਿਆ, ਦਰਸ਼ਨ ਕੀਤੇ, ਨਮਸਕਾਰ ਕੀਤੀ, ਬੈਠ ਗਿਆ। ਮਹਾਰਾਜ ਸਾਹਿਬ ਕਹਿਣ ਲੱਗੇ, ਉੱਤਰ ਲੈਣਾ ਚਾਹੁੰਦਾ ਕਿ ਅੱਖੀ ਵੇਖਣਾ ਚਾਹੁੰਦਾ? ਇਹਨੂੰ ਕਿਹਾ, ਮਹਾਰਾਜ ਜੀ ਅੱਖੀ ਵਿਖਾ ਦੇਣਾ ਇਦੋਂ ਕੀ ਚੰਗਾ? ਸਤਿਗੁਰੂ ਨੇ ਕਿਹਾ, ਚੰਗਾ ਨੇਤਰ ਮੀਚ, ਜਿਸ ਵੇਲੇ ਨੇਤਰ ਮੀਚੇ ਇਹਨੂੰ ਸਵਰਗ ਦੇ ਦਦਾਰ ਹੋਣ ਲੱਗੇ। ਸਵਰਗ ਵਿੱਚ ਕੀ ਵੇਖਦਾ? ਸਵੇਰੇ ਦੇ ਮੰਦਰ ਬਣੇ ਹੋਏ ਹੈ, ਬੜੇ ਲੋਕ ਆਰਾਮ ਦੇ ਨਾਲ ਸੁੱਖ ਦੇ ਨਾਲ ਹਨ। ਇੱਕ ਉਹਨਾਂ ਸਾਰਿਆਂ ਵਿੱਚੋਂ ਬੜਾ ਸਰਦਾਰ ਹੈ, ਸੁੰਦਰ ਸੋਨੇ ਦੇ ਪਾਵਿਆਂ ਵਾਲਾ ਜਿਹੜਾ ਪਲੰਗ ਹੈ ਸੁਨਹਿਰੀ ਮੰਦਰ ਦੇ ਵਿੱਚ, ਉਸ ਦੇ ਉੱਤੇ ਬੈਠਾ ਰੇਸ਼ਮੀ ਨਿਵਾਰ ਦੇ ਨਾਲ ਬੁਣਿਆ ਹੋਇਆ, ਹੁਕਮ ਕਰ ਰਿਹਾ ਅਤੇ ਮੌਜਾਂ ਮਾਣ ਰਿਹਾ। ਵੇਖ ਕੇ ਉਹਨੂੰ ਪੁੱਛਿਆ, ਪੀਰ ਨੇ, ਤੂੰ ਕੀ ਪੁੰਨ ਕੀਤਾ ਜਿਸ ਪੁੰਨ ਦਾ ਫਲ ਤੈਨੂੰ ਇੰਨਾ ਸੁੱਖ ਪ੍ਰਾਪਤ ਹੋਇਆ? ਉਹਨੇ ਅੱਖਾਂ ਭਰ ਕੇ ਕਿਹਾ ਕਿ ਮੈਂ ਕੀ ਪੁੰਨ ਕਰ ਸਕਦਾ ਸੀ? ਮੈਂ ਤਾਂ ਪਿਛਲੇ ਜਨਮ ਤਾਮਸੀ ਜੂਨ ਸ਼ੇਰ ਸੀ, ਸ਼ੇਰ ਹੁੰਦਿਆਂ ਹੋਇਆਂ ਮੈਂ ਆਪਦੇ ਆਪਣੇ ਆਹਾਰ ਖਾ ਕੇ ਰੱਜਿਆ ਸੀ ਸ਼ਿਕਾਰ ਮਾਰ ਕੇ। ਉਦਣ ਮੇਰੇ ਘੁਰਨੇ ਦੇ ਵਿੱਚ ਬਾਹਲੇ ਹਨੇਰੀ ਦੇ ਅਤੇ ਪਾਲੇ ਦੇ ਤੰਗ ਕੀਤੇ ਹੋਏ ਦੋ ਮਹਾਤਮਾ ਆ ਗਏ। ਉਹਨਾਂ ਮਹਾਤਮਾ ਨੇ ਆ ਕੇ ਮੇਰੇ ਘੁਰਨੇ ਵਿੱਚ ਬੈਠ ਗਏ। ਜਦੋਂ ਉਹਨਾਂ ਨੇ ਦੇਖਿਆ ਸ਼ੇਰ ਦੀਆਂ ਪੌੜਾਂ ਪੈਰਾਂ, ਫਿਰ ਬੜੇ ਡਰੇ ਹੋ। ਮੈਂ ਵੀ ਉਹ ਹਨੇਰੀ ਤੋਂ ਗਲੇ ਪੈਣ ਲੱਗੇ, ਬੰਦਲਾਇਆ ਹੋਇਆ ਆਪਦੇ ਘੁਰਨੇ ਨੂੰ ਆਇਆ, ਪਰ ਮੈਨੂੰ ਉਹ ਆਦਮੀਆਂ ਦੀ ਮੁਸ਼ਕਿਲ ਇਸ ਵਕਤ ਆਈ। ਮੈਂ ਸੋਚਿਆ ਕਿ ਜੇ ਮੈਂ ਉੱਥੇ ਜਾ ਰਿਹਾ, ਭਾਵੇਂ ਮੈਂ ਮਾਸ ਖਾਧਾ ਹੋਇਆ, ਉਹ ਮੇਰੇ ਭੈ ਨਾਲ ਮਰ ਜਾਣਗੇ। ਮਨਾ ਤੂੰ ਬਾਹਰ ਹੀ, ਕੋਈ ਪੂਰਵਲੇ ਪੁੰਨਾਂ ਨੇ ਮੈਨੂੰ ਪ੍ਰੇਰ ਦਿੱਤਾ, ਮੈਂ ਬਾਹਰ ਹੀ ਬੈਠੇ ਨੂੰ ਘੁਰਨੇ ਤੋਂ ਸਮਾਂ ਬਤੀਤ ਕੀਤਾ। ਪਰ ਇੰਨੀ ਵਰਖਾ ਹੋਈ, ਸਿਆਲ ਵੀ ਉੱਚ ਸੀ, ਗੜੇ ਪਏ, ਉਸ ਵਰਖਾ ਦੇ ਨਾਲ ਠੰਡ ਨਾਲ ਮੇਰਾ ਸਰੀਰ ਸ਼ਾਂਤ ਹੋ ਗਿਆ। ਉਹ ਸਰੀਰ ਸ਼ਾਂਤ ਹੋਇਆ, ਵੇਖ ਕੇ ਦਿਨ ਚੜ੍ਹੇ, ਉਹ ਮਹਾਤਮਾ ਮੇਰੇ ਘੁਰਨੇ 'ਚੋਂ ਨਿਕਲੇ। ਨਿਕਲ ਕੇ ਉਹਨਾਂ ਨੇ ਕਹਿ ਲਿਆ ਵੀ ਸਾਡੇ ਵਾਸਤੇ ਇਹਨੂੰ ਪ੍ਰਾਣ ਦਿੱਤੇ ਹੈ, ਇਹਨੂੰ ਪੁੰਨ ਕੋ ਮਿਲਣਾ ਚਾਹੀਦਾ, ਆਪਦਾ ਚਰਨ ਮੇਰੇ ਸਿਰ ਨੂੰ ਸੁਹਾ ਦਿਓ ਮਹਾਤਮਾ। ਉਹ ਚਰਨਾਂ ਦੇ ਸੁਹਾਉਣੇ ਕਰਕੇ ਸੰਤਾਂ ਨੇ ਉਸ ਪੁੰਨ ਦਾ ਫਲ ਮੈਨੂੰ ਇਹ ਮਿਲਿਆ। ਫਿਰ ਸਵਰਗ ਬਕੁੰਠ ਜਾ ਕੇ ਆਗਿਆ ਕੀਤੀ ਕਿ ਇਹਨੂੰ ਪਈ ਆਪਦਾ ਘੁਰਨਾ ਛੱਡਿਆ, ਇਹਨੂੰ ਸਵਰਗ ਦੇ ਸੋਨੇ ਦੇ ਧਾਮ ਮਿਲਣੇ ਚਾਹੀਦੇ ਹੈ। ਉਸ ਇੱਕ ਰਾਤ ਦਾ ਘੁਰਨਾ ਛੱਡਣ ਨਾਲ ਮੈਨੂੰ ਇਹ ਸੋਨੇ ਦੇ ਮੰਦਰ ਮਿਲੇ ਆ ਸਵਰਗ ਦੇ ਵਿੱਚ। ਇਹ ਵੇਖੋ ਮੈਂ ਕੀ ਪੁੰਨ ਕਰ ਸਕਦਾ, ਧੰਨ ਮਾਤ ਲੋਕ ਹੈ, ਜਿੱਥੇ ਉਹ ਜਾ ਕੇ ਮਾਤ ਲੋਕ 'ਚ ਲੋਕ ਜੀ ਪੁੰਨ ਦਾਨ ਕਰਦੇ ਹੈ ਅਤੇ ਪਰਮੇਸ਼ੁਰ ਦਾ ਸਿਮਰਨ ਕਰਦੇ ਹੈ, ਉਹ ਅਖੰਡ ਸੁੱਖ ਨੂੰ ਪਾਉਂਦੇ ਆ, ਮੁਕਤ ਹੋ ਜਾਂਦੇ ਆ। ਇਹ ਸੁਣ ਕਰਕੇ ਪੀਰ ਦਾ ਸੰਸਾ ਮਿਟ ਗਿਆ। ਹਜ਼ੂਰ ਨੂੰ ਕਿਹਾ, ਨੇਤਰ ਖੋਲ। ਜੋ ਨੇਤਰ ਖੋਲੇ, ਕਿਉਂ ਵੀ ਕਿੰਨਾ ਪੁੰਨ ਹੈ ਮਹਾਰਾਜ, ਮੈਂ ਕੀ ਕਹਿ ਸਕਦਾ ਪੁੰਨ ਦਾ ਤੋਟ? ਸ਼ੇਰ ਦੇ ਘੁਰਨੇ ਛੱਡਣ ਤੋਂ ਉਹਨੂੰ ਸਵਰਗ ਦਾ ਸੁੱਖ ਮਿਲਿਆ, ਤੁਸੀਂ ਜਿਹੜਾ ਮਹਾਰਾਜ ਪਰਉਪਕਾਰ ਕਰ ਰਹੇ ਹੋ, ਪਰਉਪਕਾਰ ਵਾਸਤੇ ਨਗਰ ਵਸਾ ਰਹੇ ਹੋ, ਲੰਗਰ ਚਲਾ ਰਹੇ ਹੋ ਅਤੇ ਧਾਰਮਿਕ ਸਥਾਨ ਬਣਾ ਰਹੇ ਹੋ, ਸੰਗਤਾਂ ਜਿੱਥੇ ਆ ਕੇ ਨਿਵਾਸ ਕਰਨ, ਰਾਹੀ ਪਾਂਧੀ ਆਰਾਮ ਕਰਨ, ਗੁਰੂ ਕਾ ਲੰਗਰ ਛਕਣ, ਇਹਦੇ ਪੁੰਨ ਦੀ ਮਹਾਰਾਜ ਚੋਟ ਮੈਂ ਦੱਸ ਸਕਦਾ ਕਿੰਨੀ ਕੁ ਹੈ, ਇਹਦਾ ਅੰਦਾਜ਼ਾ ਲਾ ਸਕਦਾ ਮੈਂ। ਬੇਅੰਤ ਹੈ ਆਪਦਾ ਪੁੰਨ ਸੱਚੀ ਪਾਤਸ਼ਾਹ, ਮੇਰਾ ਸੰਸਥਾ ਸੀ ਤੁਸੀਂ ਪਰਉਪਕਾਰੀ ਹੋ, ਇਹ ਅਨੰਦਪੁਰ ਸਾਹਿਬ ਵਸਾ ਰਹੇ ਹੋ, ਆਪ ਹੀ ਕਿਰਪਾ ਕਰਕੇ ਮੇਰਾ ਮੇਲ ਦਿੱਤਾ ਹੈ। ਇਸ ਪ੍ਰਕਾਰ ਉਹ ਪੀਰ ਗੁਰੂ ਸਾਹਿਬ ਦਾ ਸਿੱਖ ਬਣ ਗਿਆ ਸਾਹਿਬ ਸਿੰਘ ਜੀ। ਇਉਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਅਨੰਦਪੁਰ ਸਾਹਿਬ ਵਸਾਇਆ, ਅਨੰਦਪੁਰ ਸਾਹਿਬ ਨੂੰ ਵਸਾ ਕੇ ਇੱਥੇ ਵੱਸਦੇ ਰਹੇ, ਇੱਥੇ ਰਹਿੰਦਿਆਂ ਹੋਇਆਂ ਧੀਰ ਮਨ ਈਰਖਾ ਦੇ ਨਾਲ ਭਾਈ ਬੁੱਢੇ ਸਾਹਿਬ ਦੀ ਅੰਸ਼ ਵਿੱਚੋਂ ਜੋ ਭਾਈ ਗੁਰਦਿੱਤਾ ਜੀ ਸੀ ਉਹਨਾਂ ਦੇ ਤਾਂ ਹੀ ਕਿਹਾ ਕਿ ਮੇਰੇ ਤਾਂ ਹੀ ਇੱਕ ਬਾਜ ਦੇ ਦੇ ਅਤੇ ਮੈਨੂੰ ਇੱਕ ਦਸਤਾਰ ਦੇ ਦੇ, ਮੈਂ ਗੁਰੂ ਬਣ ਜਾਵਾਂ, ਮਸ਼ਹੂਰ ਹੋ ਜਾਵਾਂ ਅਤੇ ਤੇਰੇ ਤਾਂ ਹੀ ਮੈਂ ਕਈ ਹਜ਼ਾਰਾਂ ਰੁਪਇਆ ਦਿਆਂਗਾ। ਸੁਣ ਕੇ ਉਹਨੂੰ ਕਿਹਾ ਜਿਹਨਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਥਾਪਿਆ, ਮੈਂ ਤਾਂ ਉਹਨਾਂ ਨੂੰ ਜਾ ਕੇ ਬਾਜ ਭੇਟਾ ਕਰਾਂਗਾ, ਉਹਨਾਂ ਦੀ ਭੇਟਾ ਦਸਤਾਰ ਕਰਾਂਗਾ, ਉਹਨਾਂ ਨੂੰ ਸਿਰੋਂ ਪਾਉ ਦਿਆਂਗਾ। ਉਹ ਧੀਰ ਮਲ ਦੇ ਜ਼ੋਰ ਲਾਉਣ ਤੋਂ, ਕਈ ਹਜ਼ਾਰਾਂ ਰੁਪਇਆ ਦੇਣ ਤੋਂ ਭਾਈ ਬੁੱਢੇ ਸਾਹਿਬ ਦੀ ਅੰਸ਼ ਦੇ ਗੁਰਦਿੱਤੇ ਨੇ ਉਹਦੀ ਨਾਮ ਮੰਨੀ। ਇਸ ਪ੍ਰਕਾਰ ਸਾਹਿਬ ਸੰਗਤ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਫਿਰ ਹੋਰ ਵੀ ਪਰਖਣਾ ਚਾਹਿਆ ਕਈਆਂ ਨੇ ਅਤੇ ਸਿਰੋਂ ਪਾਓ ਮਸੰਦਾਂ ਤੋੜ ਕੇ ਵੇਖਿਆ, ਇੱਕ ਪ੍ਰੇਮੀ ਸੀ ਜੋ ਤੋਲਿਆ ਉਹਨਾਂ ਨੇ ਅਤੇ ਉਸ ਵੇਲੇ ਧੀਰ ਮਲ ਵਾਲਾ ਸਿਰੋਂ ਪਾਓ ਹਲਕਾ ਨਿਕਲਿਆ ਅਤੇ ਸਤਿਗੁਰੂ ਮਹਾਰਾਜ ਸਾਹਿਬ ਦਾ ਬੜਾ ਭਾਰਾ ਨਿਕਲਿਆ। ਕਹਿਣ ਲੱਗੇ ਜਿਹਨਾਂ ਦਾ ਭਾਰਾ ਸਿਰੋਂ ਪਾਓ ਉਹ ਹੀ ਗੁਰੂ ਹਨ। ਕਿਉਂ ਬੜੀਆਂ ਸਿੰਘ ਸੰਗਤਾਂ ਨੇ ਪਰਖਾਂ ਕੀਤੀਆਂ ਸੀ ਉਸ ਵਕਤ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਸ਼੍ਰੀ ਅਨੰਦਪੁਰ ਸਾਹਿਬ ਵਸਾ ਕਰਕੇ ਫਿਰ ਕੀਰਤਪੁਰ ਸਾਹਿਬ ਵਿੱਚ ਆ ਕਰਕੇ ਮਾਤਾ ਕ੍ਰਿਸ਼ਨ ਕੌਰ ਜੀ
ਸ਼੍ਰੀ ਹਰਿਕ੍ਰਿਸ਼ਨ ਸਾਹਿਬ ਦੀ ਮਾਤਾ ਦਿੱਲੀ ਨਾਲ ਗਏ ਸੀ, ਉਹ ਦਿੱਲੀਓਂ ਵਾਪਸ ਆ ਗਏ ਸਨ ਮਹਾਰਾਜ ਜੋਤੀ ਜੋਤ ਸਮਾਉਣ ਤੋਂ। ਉਸ ਮਾਤਾ ਨੂੰ ਮਹਾਰਾਜ ਸਾਹਿਬ ਜੀ ਧੀਰ ਬਖਸ਼ੀ, ਸਤਿਗੁਰੂ ਦੇ ਇੱਥੇ ਰਹਿੰਦੇ ਹੋਏ ਚਰਨਾਂ ਵਿੱਚੋਂ ਮਾਤਾ ਜੀ ਨੇ ਕ੍ਰਿਸ਼ਨ ਕੌਰ ਜੀ ਸ਼੍ਰੀ ਕੀਰਤਪੁਰ ਸਾਹਿਬ ਵਿੱਚ ਸਾਰੇ ਪਰਿਵਾਰ ਨੂੰ ਮਿਲ ਕੇ ਫਿਰ ਦੇਸ਼ ਵਸਾਂਤਰਾਂ 'ਚ ਆਪ ਜੀ ਨੂੰ ਵਿਚਰਨਾ ਕੀਤਾ। ਹਜ਼ੂਰ ਇਸੇ ਪ੍ਰਕਾਰ ਮਾਲਵੇ ਦੀ ਧਰਤੀ ਵਿਚਰੇ, ਦਮਦਮਾ ਸਾਹਿਬ ਜਾ ਕੇ ਜਦੋਂ ਬੈਠੇ ਸੱਚੇ ਪਾਤਸ਼ਾਹ, ਉਸ ਵਕਤ ਸਿੱਖਾਂ ਨੂੰ ਪੁੱਛਿਆ ਕਿ ਮਹਾਰਾਜ ਉੱਚੇ ਥਾਂ 'ਤੇ ਬੈਠੋ, ਮਹਾਰਾਜ ਤਾਂ ਦਸਵੇਂ ਸਰੂਪ 'ਚ ਇੱਥੇ ਉੱਚੇ ਥਾਂ ਬੈਠਾਂਗੇ, ਇੱਥੇ ਬੈਠ ਕਰਕੇ ਅਸੀਂ ਬਚਨ ਉਚਾਰਾਂਗੇ ਅਤੇ ਕਾਈਆਂ ਨੂੰ ਕਣਕਾਂ ਬਣਾ ਦਿਆਂਗੇ, ਉਸ ਵੇਲੇ ਕਰੀਰਾਂ ਨੂੰ ਅੰਬ ਬਣਾ ਦਿਆਂਗੇ, ਇਸ ਪ੍ਰਕਾਰ ਅਸੀਂ ਵਰ ਦਿਆਂਗੇ ਦਸਵੇਂ ਸਰੂਪ ਵਿੱਚ। ਫਿਰ ਤਾਲ ਵਿਸ਼ਾਲੇ ਦੇ ਨਾਲ ਮਹਾਰਾਜ ਸਾਹਿਬ ਜੀ ਨੇ ਨੀਤੀ ਕੱਢੀ, ਜਿਹੜਾ ਗੁਰੂ ਸਾਹਿਬ ਤਲਾਅ ਨੌਵੇਂ ਪਾਤਸ਼ਾਹ ਦੇ ਕਿਨਾਰੇ 'ਤੇ ਗੁਰਦੁਆਰਾ ਸਾਹਿਬ ਹੁਣ ਨਵਾਂ ਸੰਤ ਮਸਤੂਆਂ ਨੇ ਆਈ ਸੰਗਤ ਨੇ ਕਾਇਮ ਕੀਤਾ। ਜੋ ਛੋਟਾ ਮੰਜੀ ਸਾਹਿਬ ਸੀ ਉਸ ਸਥਾਨ ਬੈਠ ਕੇ ਮਹਾਰਾਜ ਨੇ ਕਿਹਾ ਗੁਰੂ ਸਾਹਿਬ ਹੋਵੇਗਾ, ਇੱਥੇ ਅੰਮ੍ਰਿਤ ਦਾ ਸੋਮਾ ਹੋਵੇਗਾ, ਗੁਰੂ ਦਸਮ ਸਰੂਪ ਧਾਰ ਕੇ ਇੱਥੇ ਅੰਮ੍ਰਿਤ ਦੇ ਬਣਾ ਬਣਾ ਕੇ ਚੁੜਾਹੇ ਵਿੱਚ ਸਰੋਵਰ ਦੇ ਪਾਵਾਂਗੇ, ਇਹ ਬਚਨ ਕੀਤੇ ਗੁਰੂ ਤੇਗ ਬਹਾਦਰ ਸਾਹਿਬ ਨੇ। ਇਸ ਪ੍ਰਕਾਰ ਸਾਹਿਬ ਸਿੰਘ ਦਮਦਮੇ ਦੀ ਧਰਤੀ ਨੂੰ ਨਿਹਾਲ ਕੀਤਾ ਗੁਰੂ ਮਹਾਰਾਜ ਸਾਹਿਬ ਨੇ। ਹੋਰ ਬੇਅੰਤ ਦੇਸੂ ਆਦਿਕਾਂ ਦੇ ਵਰ ਲੈ ਕਰਕੇ ਉਹਨਾਂ ਨੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਲਾਭ ਨਾ ਉਠਾਇਆ, ਬੇਅੰਤ ਸੰਗਤਾਂ ਨੂੰ ਤਾਰਿਆ, ਸੱਚੇ ਪਾਤਸ਼ਾਹ ਨੂੰ ਮਾਲਵੇ 'ਚ ਵਿਚਰ ਕੇ। ਬਹੁਤ ਸਾਰੇ ਸਥਾਨ ਹਨ ਗੁਰੂ ਮਹਾਰਾਜ ਸਾਹਿਬ ਦੀ ਯਾਦਗਾਰ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਫਿਰ ਪੂਰਬ ਦੇ ਇਲਾਕੇ ਵਿੱਚ ਚਰਨ ਪਾਉਣ ਲੱਗੇ, ਜਦੋਂ ਉੱਥੇ ਇੱਕ ਤੰਬਾਕੂ ਪੀਣ ਵਾਲਾ ਆਦਮੀ ਸੀ, ਉਹਦਾ ਤੰਬਾਕੂ ਗੁਰੂ ਤੇਗ ਬਹਾਦਰ ਸਾਹਿਬ ਨੂੰ ਛਡਾਇਆ ਅਤੇ ਬਖਸ਼ਿਸ਼ ਕੀਤੀ ਕਿ ਜਿੰਨਾ ਚਿਰ ਤੁਸੀਂ ਤੰਬਾਕੂ ਨਹੀਂ ਪੀਵੋਗੇ ਕਦੇ ਵੀ ਤੁਹਾਡੇ ਘਰ 'ਚ ਦਲਿੱਦਰ ਨਹੀਂ ਆਵੇਗਾ, ਜਿੱਦਣ ਤੰਬਾਕੂ ਪੀਓਗੇ ਸਾਰਾ ਧਨ ਤੁਹਾਡਾ ਨਾਸ ਹੋ ਜੂਗਾ, ਕੰਗਾਲ ਹੋ ਜਾਓਗੇ। ਇਹ ਬਚਨ ਇਸੇ ਤਰ੍ਹਾਂ ਮਹਾਰਾਜ ਦਾ ਵਰਤਿਆ, ਜਦੋਂ ਉਹਨਾਂ ਦੀ ਕੁੜ ਦੇ ਤੰਬਾਕੂ ਪੀਣ ਲੱਗੇ ਕੰਗਾਲ ਹੋ ਗਏ। ਭਾਈ ਸੰਤੋਖ ਸਿੰਘ ਜੀ ਨੂੰ ਕੁਦਰਤੀ ਪਤਾ ਲੱਗਾ ਵੀ ਗੁਰੂ ਤੇਗ ਬਹਾਦਰ ਸਾਹਿਬ ਦਾ ਵਰ ਸੀ, ਇਹਨਾਂ ਨੂੰ ਜਾ ਕੇ ਉਹਨਾਂ ਨੂੰ ਤਾਰਿਆ, ਖੰਡੇ ਦਾ ਅੰਮ੍ਰਿਤ ਛਕਾਇਆ, ਫਿਰ ਉਹਨਾਂ ਦੇ ਪਾਸ ਪਦਾਰਥ ਹੋ ਗਏ। ਇਸ ਪ੍ਰਕਾਰ ਸਾਹਿਬ ਸਿੰਘ ਜੀ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਿਚਰਦਿਆਂ ਹੋਇਆਂ ਤ੍ਰਿਵੇਣੀ ਜਦੋਂ ਗਏ ਹੈ, ਰਾਜ ਕਰੇ ਹੁੰਦਿਆਂ ਹੋਇਆਂ ਮਲੁੱਕ ਭਾਈ ਮਲੁੱਕ ਦਾਸ ਦੇ ਤਾਈ ਮਹਾਰਾਜ ਜੀ ਨੂੰ ਚਤੁਰਭੁਜੀ ਰੂਪ ਦੇ ਵਿੱਚ ਦਰਸ਼ਨ ਦਿੱਤੇ। ਇਸ ਪ੍ਰਕਾਰ ਉਹਦੀ ਕਾਮਨਾ ਪੂਰੀ ਕੀਤੀ, ਠਾਕੁਰ ਰੂਪ ਹੋ ਕਰਕੇ ਉਹਦੇ ਅੰਗੀਕਾਰ ਕੀਤੇ, ਪਦਾਰਥਾਂ ਨੂੰ ਗ੍ਰਹਿਣ ਕੀਤਾ। ਇਸੇ ਪ੍ਰਕਾਰ ਕੌਂਤਕ ਕਰਦੇ ਹੋਏ ਮਹਾਰਾਜ ਸਾਹਿਬ ਭਾਈ ਫੱਗੂ ਦੇ ਤਾਈ ਨੇ ਹਾਲ ਕੀਤਾ, ਜਿਨ੍ਹਾਂ ਨੇ ਇੱਕ ਮਾਈ ਨੇ ਦੁਖੀ ਹੋਈ ਨੂੰ ਘਰ ਵਿੱਚ ਕੋਈ ਪਦਾਰਥ ਨਹੀਂ ਸੀ, ਕੂੜਾ ਭਾਈ ਦੀ ਝੋਲੀ 'ਚ ਪਾ ਦਿੱਤਾ ਸੀ ਭਾਈ ਫੱਗੂ ਦੇ। ਭਾਈ ਫੱਗੂ ਨੇ ਉਹ ਕੂੜੇ ਨੂੰ ਜਦੋਂ ਵੇਖਿਆ ਤਾਂ ਉਹਦੇ 'ਚੋਂ ਇੱਕ ਗਿਰਕ ਨਿਕਲੀ,
ਉਹ ਬੇਰ ਲਾ ਦਿੱਤਾ ਉੱਥੇ, ਹੁਣ ਤੱਕ ਬੇਰ ਸਾਹਿਬ ਹੈ ਉਹ ਭਾਈ ਸਸਰਾਮ ਨਗਰ ਵਿੱਚ, ਭਾਈ ਫੱਗੂ ਦੀ ਲਾਈ ਹੋਈ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭਾਈ ਫੱਗੂ ਦੀ ਵਡਿਆਈ ਸੰਗਤਾਂ 'ਚ ਪ੍ਰਗਟ ਕਰਨ ਵਾਸਤੇ ਉਸ ਬੇਰ ਹੇਠਾਂ ਬੈਠ ਕਰਕੇ ਨਿਹਾਲ ਕੀਤਾ ਸੰਗਤਾਂ ਦੇ ਤਾਂ ਹੀ। ਇਸ ਪ੍ਰਕਾਰ ਸਾਹਿਬ ਸਿੰਘ ਜੀ ਮਹਾਰਾਜ ਜੀ ਨੇ ਪਰਨੇ ਸਾਹਿਬ ਵਿੱਚ ਆ ਕੇ ਤ੍ਰਿਵੇਣੀ 'ਤੇ ਆ ਕੇ ਮਹਾਰਾਜ ਜੀ ਨੇ ਜਵੀ ਜਾਤ ਤ੍ਰਿਵੇਣੀ ਭਏ ਪੁੰਨ ਦਾਨ ਦੇ ਕਿਰਤ ਕਰਤ ਬਚਾਏ। ਇੱਥੇ 6 ਮਹੀਨੇ ਮਹਾਰਾਜ ਸਾਹਿਬ ਰਹੇ। ਮਾਤਾ ਨਾਨਕੀ ਨੂੰ ਬੇਨਤੀ ਕੀਤੀ, ਮਹਾਰਾਜ 6ਵੇਂ ਪਾਤਸ਼ਾਹ ਨੂੰ ਬਚਨ ਕੀਤੇ ਸੀ, ਤੁਹਾਡੇ ਤੂੰ ਪੋਤਰਾ ਵੇਖੇ ਜੀ, ਮੈਂ ਪੋਤਰਾ ਵੇਖਣਾ ਚਾਹੁੰਦੀ ਹਾਂ। ਮਹਾਰਾਜ ਨੇ ਕਿਹਾ, ਮਾਤਾ ਜੀ ਜੇ ਤੁਹਾਡੀ ਇੱਛਾ ਤਾਂ ਅਖੰਡ ਪਾਠ ਕਰਾਓ। ਇਹ ਗੁਰ ਧਰਮ ਵੀ ਜੋ ਮੁਗਲ ਸ਼ਾਸਤਰ ਲਿਖਿਆ ਹੋਇਆ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਆਪ ਹੀ ਕਿਰਪਾ ਕਰੋ। ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜੀ ਪੰਨੇ ਸਾਹਿਬ ਵੀਰ ਗੁਰੂ ਤੇਗ ਬਹਾਦਰ ਸਾਹਿਬ ਜੀ ਗਊ ਘਾਟ ਗੁਰਦੁਆਰੇ ਹੈ, ਉਸ ਤੋਂ ਅਖੰਡ ਪਾਠ ਗੁਰੂ ਤੇਗ ਬਹਾਦਰ ਸਾਹਿਬ ਨੇ ਪਹਿਲਾਂ ਕਰਾਇਆ। ਅਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਸੀ ਕਿ ਤੁਹਾਡੇ ਘਰ ਦੇਖ ਕੇ ਜੇ ਧਨੀ ਪੋਤਰਾ ਹੋਣਗੇ। ਉਹ ਮਾਤਾ ਸਾਹਿਬ ਜੀ ਦੇ ਇਸ ਤਰ੍ਹਾਂ ਬੇਨਤੀ ਕਰਨ ਤੋਂ 6 ਮਹੀਨੇ ਤ੍ਰਿਵੇਣੀ 'ਚ ਰਹੇ ਮਹਾਰਾਜ ਸਾਹਿਬ ਜੀ। ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਉਦਰੇ ਮਾਇਆ ਕੀਆ ਨਿਵਾਸ, ਮਾਤਾ ਕੇ ਮਨ ਬਹੁਤ ਵਿਗਾਸ, ਇਉਂ ਤ੍ਰਿਵੇਣੀ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਮਾਤਾ ਦੇ ਉਦਰ ਵਿੱਚ ਮਾਤਾ ਗੁਜਰੀ ਸਾਹਿਬ ਦੇ ਪ੍ਰਵੇਸ਼ ਹੋਏ ਆ ਕੇ ਕਾਲਪੁਰਖ ਦੀ ਆਗਿਆ ਦੇ ਨਾਲ ਧਰਮ ਦੀ ਰੱਖਿਆ ਕਰਨ ਵਾਸਤੇ। ਫਿਰ ਬਿਸ਼ਨ ਸਿੰਘ ਨੇ ਮਹਾਰਾਜ ਦੀ ਸ਼ਰਨ ਲਈ ਸੀ, ਜਿਹਨੂੰ ਅਸਾਮ ਦੇ ਉੱਤੇ ਬੰਗਾਲ ਦੇ ਉੱਤੇ ਚੜ੍ਹਾਈ ਕਰਾ ਕੇ ਔਰੰਗਜ਼ੇਬ ਨੂੰ ਭੇਜਤਾ ਸੀ। ਅੱਗੇ ਮਾਨਸੋ ਵਰਗੇ ਜਿਹੜੇ ਸੀ, ਇਹਦੇ ਦਾਦੇ ਉਹ ਮਾਰੇ ਗਏ ਸਨ ਉੱਥੇ ਬੰਗਾਲੇ 'ਚ। ਇਹਦੇ ਗੁਰੂ ਸਾਹਿਬ ਦੀ ਸ਼ਰਨ ਲਈ ਸਤਿਗੁਰੂ ਇਹਦੀ ਆਸਰੇ ਦੇਣ ਵਾਸਤੇ ਸੱਚੇ ਪਾਤਸ਼ਾਹ ਨੇ ਬੰਗਾਲ ਵਿੱਚ ਜਾ ਕੇ ਰਾਜਿਆਂ ਦਾ ਰਾਜੀਨਾਮਾ ਕਰਾਇਆ ਅਤੇ ਇਸ ਬਿਸ਼ਨ ਸਿੰਘ ਜੀ ਦੀ ਫਤਿਹ ਕਰਾਈ। ਇਸ ਪ੍ਰਕਾਰ ਉਹਨਾਂ ਦੇ ਮੰਤਰ ਜੰਤਰ ਕੋਈ ਗੁਰੂ ਸਾਹਿਬ ਦੇ ਉੱਤੇ ਨਾ ਚੱਲ ਸਕੇ। ਇਸ ਪ੍ਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਅਸਾਮ ਦੇ ਇਲਾਕੇ 'ਚ ਗਏ। ਉੱਥੋਂ ਦਾ ਰਾਜਾ ਰਾਮ ਰਾਜਾ ਸੀ, ਉਹਦੇ ਘਰ ਪੁੱਤਰ ਨਹੀਂ ਸੀ ਹੁੰਦਾ। ਉਹਨੇ ਬੇਨਤੀ ਕੀਤੀ, ਹੇ ਸਤਿਗੁਰੂ ਕਿਰਪਾ ਕਰੋ, ਬਖਸ਼ਿਸ਼ ਕਰੋ, ਪੁੱਤਰ ਦੀ ਬਖਸ਼ਿਸ਼ ਕਰੋ, ਰਾਜ ਦਾ ਮਾਲਕ ਹੋਵੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਹੱਥ ਦੀ ਮੋਹਰ ਉਸ ਰਾਜੇ ਦੇ ਗੋਡੇ ਉੱਤੇ ਲਾ ਦਿੱਤੀ, ਕਿਹਾ ਕਿ ਇਹ ਸਾਡੀ ਮੋਹਰ ਦੀ ਨਿਸ਼ਾਨੀ ਹੋਵੇਗੀ, ਤੇਰੇ ਪੁੱਤਰ ਹੋਵੇਗਾ, ਗੁਰੂ ਕਾ ਸਿੱਖ ਹੋਵੇਗਾ। ਇਹ ਵਚਨ ਕੀਤੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਨਿਹਾਲ ਕਰਕੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਪੰਨੇ ਸਾਹਿਬ ਦੇ ਵਿੱਚ ਸਹੀ ਪ੍ਰਕਾਸ਼ ਹਮਾਰਾ ਭਇਓ, ਪੰਨੇ ਸ਼ਹਿਰ ਵਿਖੇ ਭਵ ਲਇਓ। ਪੰਨੇ ਸ਼ਹਿਰ 'ਚ ਮਹਾਰਾਜ ਸਾਹਿਬ 1723 ਬਿਕਰਮੀ ਨੂੰ ਅਤੇ 23 ਦਿਨੀ ਉਸ ਦਿਨ ਪੋਹ ਗਿਆ ਹੋਇਆ ਸੀ। ਪੋਹ ਸੁਦੀ ਸਪਤਮੀ ਦਾ ਦਿਹਾੜਾ ਸੀ। ਉਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਨੇ ਸਵਾ ਪੈਰ ਦੇ ਤੜਕੇ ਜੱਗ ਦੇ ਉਧਾਰਨ ਵਾਸਤੇ ਹਜ਼ੂਰ ਨੂੰ ਕਿਹਾ, ਯਾਹੀ ਕਾਜ ਧਰਾ ਹੁਣ ਜਨਮੂ, ਸਮਝ ਲਿਓ ਸਾਧੂ ਸਭ ਮਨਵੰ, ਧਰਮ ਚਲਾਵਨ ਸੰਤ ਉਭਾਰਨ, ਦੁਸ਼ਟ ਸਭਨ ਕੋ ਮੂਲ ਉਪਾਰਨ। ਇਹ ਕਾਰਨ ਆਪ ਜੀ ਦੇ ਆਉਣ ਦਾ ਸੀ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਪ੍ਰਗਟ ਹੋਏ ਆਪਦੇ ਘਰ ਵਿੱਚ। ਇਸ ਪ੍ਰਕਾਰ ਮਹਾਰਾਜ ਜੀ ਦੁਨੀਆਂ ਨੂੰ ਨਿਹਾਲ ਕੀਤਾ। ਸਾਧ ਸੰਗਤ ਜੀ, ਸਤਿਗੁਰੂ ਤੇਗ ਬਹਾਦਰ ਸਾਹਿਬ ਦੇ ਬੇਅੰਤ ਗੁਣ ਹਨ, ਉਹਨਾਂ ਦੀ ਮਹਿਮਾ ਪੂਰੀ ਨਹੀਂ ਕਹੀ ਜਾ ਸਕਦੀ। ਅੱਜ ਉਹਨਾਂ ਦੇ ਅਵਤਾਰ ਧਾਰਨ ਦਾ ਗੁਰਪੁਰਬ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ। ਇਹ ਸੰਗਤਾਂ ਨੂੰ ਸਾਰਿਆਂ ਨੂੰ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।